एक ओंकार सतनाम कर्ता पुरख निरपौ निर्वैर अकाल मूर्त अजूनी सैपं गुरप्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच। जी ये जिन्ना सिंह ने हुने शब्द पढ़े भाई गुरमीत सिंह जी भाई मनजीत सिंह जी ते होर संतां ने कल ते अज कैलिफोर्निया तो आपां नूं दर्शन देण आए ते सारी संगत वल्लों साडे वल्लों बहुत प्यार नाल जी आए हैं। ये जड़ियाँ रूहां गुरु नानक साहब जी नूं प्यार कर दीआं उन्हां दे दर्शन महाराज जी बख्शते रहें। नेत्र बंद सुरते एकाग्र करके सारी दी सारी सुरते जिथे आसान जा हिरदे विच जा कन्ना उपर पहला सुरती नाल साहिब श्री गुरु ग्रंथ साहिब जी दे चरणा च दंडवत वंदना करनी सुरती नाल ते आपां जिथे जिथे बैठे हैं आपां जिथे जिथे बैठे हाँ सुरती नाल महसूस करना है अनुभव करना है कि किथे बैठे हाँ ते फिर उत्थों बैठे ही सुरती नाल महाराज जी होरां दे चरणां च दंडवत वंदना कर। हुण सारी सुरती पूरी ताकत नाल खिंच के हिरदे विच लियाउणी हिरदे विच लियाउणी जां कन्ना उपर बहुत ताकत चाहिए है इस मन नूं खिंचण लई। कोई किरण भी परां ना रह जाए इस सुरती दियां सारियां किरणां खिंच के जां हिरदे विच लै आउणियां जां कन्नां उपर सुरती ते फिर प्रेम नाल महाराज जी होरां दी अमृत बाणी छकनी अमृत बाणी छकनी प्रेम नाल। रोस न काहू संग करो अपने आप विचार रोस न काहू संग करो अपने आप विचार
आपने आप विचार
रोस न काहू संग करो, अपने आप विचार। रोस न काहू संग करो, अपने आप विचार।
रोस न काहू संग करो, अपने आप विचार। रोस न काहू संग करो, अपने आप विचार।
हुए निमाना जग रहो, नानक नदरी पार। हुए निमाना जग रहो, नानक नदरी पार। जग रहो, नानक नदरी पार। हुए निमाना जग रहो, नानक नदरी पार। प्राणी हो मैं तजी, करता राम पहचान। जे प्राणी हो मैं तजी, अपन महाराज जी समझा रहे। जे प्राणी हो मैं तजी, करता राम पहचान। जे प्राणी हो मैं तजी, करता राम पहचान। जे प्राणी हो मैं तजी, करता राम पहचान। नानक वह मुक्त नर, एह मन साची मान। कहो नानक वह मुक्त नर, एह मन साची मान। ਹੋਰ ਸੁਰਤੀ ਇਕਾਗਰ ਸੁਰਤੀ ਨੂੰ ਬੰਨ ਕੇ ਰੱਖਣਾ ਹੈ, ਅੰਮ੍ਰਿਤ ਛਕਣਾ ਹੈ, ਅੰਮ੍ਰਿਤ ਖੁਮਾਰੀ ਲੈਣੀ ਹੈ, ਖੁਮਾਰੀ। ਕਹੋ ਨਾਨਕ ਵਹਿ ਮੁਕਤ ਨਰ, ਇਹ ਮਨ ਸਾਚੀ ਮਾਨ। ਕਹੋ ਨਾਨਕ ਵਹਿ ਮੁਕਤ ਨਰ, ਇਹ ਮਨ ਸਾਚੀ ਮਾਨ।
ਮਾਨ
ਤਿੰਨਾ ਮਾਰੇ ਕੁੰਮ ਕੁੰਮ ਘੁੰਮ ਕੇ ਪਰਤ ਕੇ ਮੁੜ ਕੇ ਤੂੰ ਨਾ ਉਹਨਾਂ ਨੂੰ ਮਾਰੇ ਫਰੀਦਾ ਜੋ ਤੈਂ ਮਾਰਨ ਮੁੱਕੀਆਂ ਤਿੰਨਾ ਨਾ ਮਾਰੇ ਕੁੰਮ ਫਰੀਦਾ ਜੋ ਤੈਂ ਮਾਰਨ ਮੁੱਕੀਆਂ ਤਿੰਨਾ ਨਾ ਮਾਰੇ ਕੁੰਮ ਫਰੀਦਾ ਜੋ ਤੈਂ ਮਾਰਨ ਮੁੱਕੀਆਂ ਤਿੰਨਾ ਨਾ ਮਾਰੇ ਕੁੰਮ ਆਪਣੜੈ ਕਰ ਜਾਈਐ ਪੈਰ ਤਿੰਨਾ ਦੇ ਚੁੰਮ ਆਪਣੜੈ ਕਰ ਜਾਈਐ ਪੈਰ ਤਿੰਨਾ ਦੇ ਚੁੰਮ ਕਬੀਰ ਮਾਇਆ ਤਜੀ ਤਾਂ ਕਿਆ ਪਿਆ ਜੋ ਮਾਨ ਤਜਿਆ ਨਹੀਂ ਜਾਏ ਕਬੀਰ ਮਾਇਆ ਤਜੀ ਤਾਂ ਕਿਆ ਪਿਆ ਜੋ ਮਾਨ ਤਜਿਆ ਨਹੀਂ ਜਾਏ ਕਬੀਰ ਮਾਇਆ ਤਜੀ ਤਾਂ ਕਿਆ ਪਿਆ ਜੋ ਮਾਨ ਤਜਿਆ ਨਾ ਜਾਏ ਕਬੀਰ ਮਾਇਆ ਤਜੀ ਤੋ ਕਿਆ ਪਿਆ ਜੋ ਮਾਨ ਤਜਿਆ ਨਾ ਜਾਏ ਕਬੀਰ ਮਾਇਆ ਤਜੀ ਤਾਂ ਕਿਆ ਪਿਆ ਜੋ ਮਾਨ ਤਜਿਆ ਨਾ ਜਾਏ ਮਾਨ ਮੁਨੀ ਮੁਨਵਰ ਗਲੇ ਮਾਨ ਸਭੇ ਕੋ ਖਾਏ ਕਿ ਮਾਨ ਵੱਡੇ ਵੱਡੇ ਮੁਨੀਆਂ ਰਿਸ਼ੀਆਂ ਨੂੰ ਇਸਨੇ ਗਾਲ ਦਿੱਤਾ ਮਾਨ ਸਭੇ ਕੋ ਖਾਏ ਕਿ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਆਪਣ ਕਹਿੰਦੇ ਕਿ ਨਿਮਾਣੇ ਹੋ ਕੇ ਰਹਿਣਾ ਹੈ ਨਿਮਾਣੇ ਹੋ ਕੇ ਨਿਮਾਣੇ ਹੋ ਕੇ ਹਾਂ ਮਾਣ ਕਿਸੇ ਗੱਲ ਦਾ ਆਪਾਂ ਮਾਣ ਕਰ ਵੀ ਨਹੀਂ ਸਕਦੇ ਕਿਉਂਕਿ ਸਾਰੇ ਗੁਣ ਸਾਡੀਆਂ ਸੰਗਤਾਂ 'ਚ ਬਹੁਤ ਗੁਣ ਹਨ ਪਰ ਇਹ ਗੁਣ ਵੀ ਜਿੰਨੇ ਬਖਸ਼ੇ ਹੈ ਹਨ ਜੀ ਉਹਨਾਂ ਦਾ ਧੰਨਵਾਦ ਕਰਨਾ ਹੀ ਬਣਦਾ ਹੈ ਤੁਹਾਡੀ ਵੀ ਵਡਿਆਈ ਹੈ ਕਿ ਤੁਹਾਨੂੰ ਬਖਸ਼ੇ ਹਨ ਤੁਸੀਂ ਉਹਦੇ ਉਹਨਾਂ ਗੁਣਾਂ ਦੇ ਅਧਿਕਾਰੀ ਹੋ ਕੇ ਤਾਂ ਹੀ ਬਖਸ਼ੇ ਅਤੇ ਉਹਦੀ ਵੱਡੀ ਵਡਿਆਈ ਹੈ ਕਿ ਜਿਹਦੇ ਪਾਸ ਗੁਣ ਸਨ ਅਤੇ ਉਹਨੇ ਬਖਸ਼ੇ ਨਿਮਾਣੇ ਹੋਏ ਰਹਿਣਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ, ਤੇਰਾ ਹੀ ਮੈਂ ਤੈਨੂੰ ਦੇ ਦਿੱਤਾ ਹੈ, ਮੇਰਾ ਕੀ ਲੱਗਾ, ਮੇਰਾ ਕੀ ਲੱਗਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਿਆ ਮੇਰਾ, ਮੇਰਾ ਕੀ ਲੱਗਾ, ਮੇਰਾ ਤਾਂ ਕੁਛ ਵੀ ਨਹੀਂ ਲੱਗਾ। ਜੇ ਮਹਾਰਾਜ ਜੀ ਸੱਚਖੰਡ ਜਾਂਦੇ, ਜਿਸ ਤਰ੍ਹਾਂ ਕੱਲ੍ਹ ਆਪਾਂ ਦੇਖਿਆ ਸੀ ਕਿ ਸੱਚਖੰਡ ਨੂੰ ਬਿਆਨ ਕਰਨਾ, ਉਸਦੀ ਸ਼ਬਦ ਨੂੰ ਬਿਆਨ ਕਰਨਾ, ਉੱਥੋਂ ਦੇ ਸਾਜ਼ੋ ਸਮਾਨ, ਉੱਥੋਂ ਦੇ ਹਾਲਾਤ, ਉਹ ਮਹਾਰਾਜ ਜੀ ਜਪਜੀ ਸਾਹਿਬ 'ਚ ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਕਿਉਂਕਿ ਉਹਨਾਂ ਨੂੰ ਬਿਆਨ ਕਰਨ ਵਾਲੇ ਕੋਈ ਬੋਲੀ ਨਹੀਂ ਹੈ, ਕੋਈ ਸ਼ਬਦ ਨਹੀਂ ਹੈ, ਕੋਈ ਬਾਣੀ ਨਹੀਂ। ਅਤੇ ਆਪਾਂ ਦੇਖਿਆ ਸੀ ਕਿ ਆਤਮਿਕ ਮੰਡਲ ਨੂੰ ਮਨ ਨਾਲ ਸਮਝਿਆ ਨਹੀਂ ਜਾ ਸਕਦਾ। ਆਤਮਿਕ ਮੰਡਲ ਵਿੱਚ ਜੇ ਮਹਾਰਾਜ ਜੀ ਕਿਰਪਾ ਕਰਕੇ ਲੈ ਜਾਣ ਤਾਂ ਆਤਮਿਕ ਮੰਡਲ ਵਿੱਚ ਜੀਆ ਜਾ ਸਕਦਾ ਹੈ, ਪਰ ਉਸਨੂੰ ਮਨ ਨਾਲ ਨਹੀਂ ਸਮਝਿਆ ਜਾ ਸਕਦਾ। ਅਤੇ ਮਨਾਂ ਨਾਲ ਸਮਝਣ ਲਈ ਆਪਾਂ ਕੱਲ੍ਹ ਉਦਾਹਰਣ ਲਈ ਸੀ ਕਿ ਜਿਸ ਤਰ੍ਹਾਂ ਇੱਕ ਨਿਰੰਕਾਰ ਪ੍ਰਕਾਸ਼ ਰੂਪੀ ਨਿਰੰਕਾਰ ਪ੍ਰਕਾਸ਼ ਰੂਪ ਤਖਤਮਾਨ ਦੇ ਉੱਪਰ ਬਿਰਾਜਮਾਨ ਹਨ, ਅਤੇ ਉਹਨਾਂ ਦੇ ਸਾਹਮਣੇ ਅਤੇ ਉਹ ਜੋ ਪਾਤਸ਼ਾਹ ਤਖ਼ਤ 'ਤੇ ਬੈਠੇ ਹਨ, ਉਹਨਾਂ ਪਾਸ ਅਥਾਹ ਸ਼ਕਤੀਆਂ ਹਨ, ਉਹ ਆਪਣੇ ਆਪ ਨੂੰ ਅਨੇਕ ਭਾਂਤ ਭਾਂਤ ਦੇ ਸਰੂਪਾਂ ਵਿੱਚ ਪ੍ਰਗਟ ਕਰਦੇ। ਤੁਸੀਂ ਸਾਰੇ ਉਹੀ ਹੋ, ਉਹਨਾਂ ਦਾ ਹੀ ਸਰੂਪ। ਅਤੇ ਆਪਾਂ ਕੱਲ੍ਹ ਉਦਾਹਰਣ ਲਈ ਸੀ ਕਿ ਮਹਾਰਾਜ ਜੀ ਹੋਰਾਂ ਦਾ ਸੱਚਖੰਡ 'ਚ ਜਾਣਾ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਆਪ ਮਹਾਰਾਜ ਜੀ ਤਖ਼ਤ 'ਤੇ ਬੈਠੇ, ਆਪ ਹੀ ਹੋਰ ਸਰੂਪ ਬਣ ਕੇ ਸਾਹਮਣੇ ਬੈਠੇ, ਅਤੇ ਆਪ ਹੀ ਜੋ ਤਖ਼ਤ 'ਤੇ ਬੈਠਾ ਹੈ ਉਹ ਨਿਰੰਕਾਰ ਸਿਰਜਣਹਾਰ ਨਿਰੰਕਾਰ, ਅਤੇ ਉਸ ਸਿਰਜਣਹਾਰ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਿਖਾਵਣਹਾਰ ਸਰੂਪ ਤਾਰਿਆ ਹੋਇਆ। ਸਿਰਜਣਹਾਰ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਿਖਾਵਣਹਾਰ ਸਰੂਪ ਤਾਰਿਆ ਹੋਇਆ ਕਿ ਮਹਾਰਾਜ ਜੀ ਦੁਨੀਆਂ ਨੂੰ ਸਿਖਾਉਣ ਆਏ ਕਿ ਕਿਸ ਤਰ੍ਹਾਂ ਜੋਗ ਕਮਾਉਣਾ, ਕਿਸ ਤਰ੍ਹਾਂ ਨਾਮ ਜਪ ਕੇ ਉਹਦੇ ਨਾਲ ਮੇਲ ਕਰਨਾ। ਇਹ ਸਾਰੇ ਸਰੂਪ ਉਹਦੇ ਹੀ ਹਨ। ਅਤੇ ਫਿਰ ਮਹਾਰਾਜ ਜੀ ਜਦੋਂ ਆ ਕੇ ਦੇਖਦੇ ਹਨ ਸੱਚਖੰਡ ਵਿੱਚ, ਅਤੇ ਸੱਚਖੰਡ ਦੀ ਮਹਿਮਾ ਬਿਆਨ ਕਰਦੇ ਹਨ ਅਸਚਰਜਤਾ ਵਿੱਚ ਕਿ ਸੋ ਤਰ ਕੇ ਹਾਂ ਸੋ ਕਰਕੇ ਹਾਂ ਜਿਤ ਬਹਿ ਸਰਬ ਸੰਭਾਲ ਜੀ। ਕੋਈ ਪ੍ਰਾਣੀ ਆ ਕੇ ਅਤੇ ਜਿੱਥੋਂ ਇਹ ਕੱਲ੍ਹ ਪੌੜੀ ਛੱਡੀ ਸੀ ਉਹ ਉੱਥੋਂ ਅੱਗੇ ਵਿਚਾਰ ਕਰੀਏ। महाराज जी आप प्रकाश स्वरूप हन, ते आप प्रकाश स्वरूप सचखंड विच जांदे हन, जो प्रकाश स्वरूप है प्रकाश दे तख्त उपर ही। महाराज जी सचखंड दा नक्शा दुनिया नूं दसदे हन। हाँ जी, जप जी साहब जी दी 27वीं पौड़ी विच सो दर के हा,
सो कर के हा, जित वै सर्व संभाले, बाजे नाद अनेका संखां, कीती वावन हारी, कीती राग परी सो कहियन, ਕੀਤੀ ਗਾਵਣ ਹਾਰੀ। ਗਾਵਹਿ ਤੁਹਨੂੰ ਪੌਣ ਪਾਣੀ ਬੈ ਸੰਤਰ, ਗਾਵਹਿ ਰਾਜਾ ਧਰਮ ਦੁਆਰੀ, ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੀ, ਗਾਵਹਿ ਈਸਰ ਵਰਮਾ ਦੇਵੀ ਸੋਹਨ ਸਦਾ ਸੁਵਾਰੀ, ਗਾਵਹਿ ਇੰਦ ਇੰਦਰਾਸਣ ਬੈਠੇ ਦੇਵਤਿਆਂ ਦਰਗਾਲੀ, ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੀ।
ਹਾਂਜੀ, ਇੱਥੋਂ ਤੱਕ ਕੱਲ ਹੋ ਗਿਆ ਸੀ ਜੀ, ਹੁਣ ਇੱਕ ਇੱਕ ਲਾਈਨ ਪੜ੍ਹਨੀ।
ਗਾਵਨ ਪੰਡਿਤ ਪੜ੍ਹਨ ਰਖੀ ਸਰ, ਜੁਗ ਜੁਗ ਵਿਦਾ ਨਾਲੇ।
ਮਹਾਰਾਜ ਜੀ ਕਹਿੰਦੇ ਕਿ ਸੱਚਖੰਡ ਦੇ ਕਿਸੇ ਦਰਵਾਜ਼ੇ 'ਤੇ ਗਾਵਨ ਪੰਡਿਤ ਪੜ੍ਹਨ ਰਖੀ ਸਰ, ਯੁਗ ਯੁਗ ਵੇਦਾਂ ਨਾਲ, ਕਿ ਚੌਵਾਂ ਯੁਗਾਂ ਵਿੱਚ ਚਾਰ ਵੇਦ ਰਿਖੀਆਂ ਨੇ ਤਿਆਰ ਕੀਤੇ, ਅਤੇ ਇੱਕ ਵੇਦ ਸਤਯੁਗ ਦੀ ਮਹਿਮਾ ਦੱਸਦਾ ਹੈ, ਦੂਸਰਾ ਵੇਦ ਤ੍ਰੇਤੇ ਯੁਗ ਦੀ, ਤੀਸਰਾ ਦੁਆਪਰ ਦੀ, ਚੌਥਾ ਕਲਯੁਗ ਦੀ। ਅਤੇ ਮਹਾਰਾਜ ਜੀ ਕਹਿੰਦੇ ਕਿ ਤੇਰੇ ਸੱਚਖੰਡ ਦੇ ਕਿਸੇ ਦਰਵਾਜ਼ੇ 'ਤੇ ਪੰਡਿਤ ਉਸ ਯੁਗ ਦੇ ਉਸ ਵੇਦ ਵਿੱਚ ਜੋ ਮਹਿਮਾ ਕੀਤੀ ਹੋਈ ਹੈ ਤੇਰੀ, ਉਹ ਮਹਿਮਾ ਗਾ ਰਹੇ ਹਨ ਖੜ੍ਹੇ ਹੋ ਕੇ। ਹਾਂਜੀ,
ਗਾਵਹਿ ਮੋਣੀਆਂ ਮਨਮੋਹਨ, ਸੁਰਗਾਂ ਮਸ਼ ਪਿਆਲੇ।
ਅਤੇ ਕਿਧਰੇ ਸਵਰਗਾਂ ਵਿੱਚ ਮਾਤ ਲੋਕ ਧਰਤੀ 'ਤੇ, ਅਤੇ ਪਤਾਲਾਂ ਵਿੱਚ ਮਨਮੋਹਣੀਆਂ ਸੂਰਤਾਂ ਤੇਰੀ ਹੀ ਵਡਿਆਈ ਪ੍ਰਗਟ ਕਰ ਰਹੀਆਂ।
ਗਾਵਨ ਰਤਨ
ਮਨਮੋਹਣੀਆਂ ਸੂਰਤਾਂ ਤੇਰੀ ਹੀ ਵਡਿਆਈ, ਤੇਰੀ ਹੀ ਸੁੰਦਰਤਾ ਨੂੰ ਪ੍ਰਗਟ ਕਰ ਰਹੀਆਂ ਹਨ, ਕਿ ਤੂੰ ਇਹੋ ਜਿਹੇ ਸੁੰਦਰ ਸਰੂਪ ਕੱਢ ਸਕਦਾ। ਹਾਂਜੀ,
ਗਾਵਨ ਰਤਨ ਅਪਾਏ ਤੇਰੇ ਅੱਠ ਸਾਲ ਤੀਰਥ ਨਾਲੇ।
ਅਤੇ ਕਿਸੇ ਸੱਚਖੰਡ ਦੇ ਦਰਵਾਜ਼ੇ 'ਤੇ ਜੀ, ਇਹ ਸਭ ਆਪਾਂ ਨੂੰ ਸਮਝਾਉਣ ਵਾਸਤੇ ਮਹਾਰਾਜ ਜੀ ਦੁਨਿਆਵੀ ਸ਼ਬਦ ਵਰਤ ਰਹੇ ਹਨ। ਸੱਚਖੰਡ ਕੋਈ ਦੇਸ਼ ਨਹੀਂ ਹੈ, ਸੱਚਖੰਡ ਕੋਈ ਮਹਿਲ ਨਹੀਂ ਹੈ, ਸੱਚਖੰਡ ਦੇ ਕੋਈ ਦਰਵਾਜ਼ੇ ਨਹੀਂ ਹੈ। ਸੱਚਖੰਡ ਹਰ ਇੱਕ ਜਗ੍ਹਾ ਸਾਰੇ ਬ੍ਰਹਿਮੰਡ ਵਿੱਚ ਸੱਚਖੰਡ ਹੈ, ਹਰ ਇੱਕ ਜਗ੍ਹਾ ਸਾਰੇ ਬ੍ਰਹਿਮੰਡ ਵਿੱਚ ਸੱਚਖੰਡ ਹੈ। ਇਹ ਜੋ ਅਸਮਾਨ ਆ, ਜਿਸ ਅਸਮਾਨ ਵਿੱਚ ਆਪਾਂ ਬੈਠੇ ਹਾਂ, ਇਸ ਅਸਮਾਨ ਦੇ ਕਿਣਕੇ ਕਿਣਕੇ ਵਿੱਚ, ਕਣ ਕਣ ਵਿੱਚ ਸੱਚਖੰਡ ਹੈ। ਪਰ ਆਪਾਂ ਨੂੰ ਸਮਝਾਉਣ ਲਈ ਮਹਾਰਾਜ ਜੀ, ਕਿਉਂਕਿ ਆਪਣਾ ਮਨ ਸਮਝ ਨਹੀਂ ਸਕਦਾ ਕਿ ਉਹ ਸੱਚਖੰਡ ਕਿਸ ਤਰ੍ਹਾਂ ਦਾ ਹੋਏਗਾ, ਆਪਣਾ ਮਨ ਇਹੀ ਸਮਝ ਸਕਦਾ ਹੈ ਕਿ ਸੱਚਖੰਡ ਕੋਈ ਦਰਵਾਜ਼ੇ ਬਾਰੀਆਂ ਵਾਲਾ ਮਹਿਲ ਹੋਏਗਾ। ਪਰ ਇਹ ਆਪਾਂ ਨੂੰ ਸਮਝਾਉਣ ਵਾਸਤੇ, ਸੱਚਖੰਡ ਕੋਈ ਦੇਸ਼ ਨਹੀਂ ਹੈ, ਕੋਈ ਖਾਸ ਦੇਸ਼ ਨਹੀਂ ਹੈ। ਇਸ ਦਾ ਮਤਲਬ ਕਿ ਸੱਚਖੰਡ ਸਾਰੇ ਦੇਸ਼, ਸਾਰਾ ਬ੍ਰਹਿਮੰਡ, ਸਾਰੇ ਬ੍ਰਹਿਮੰਡ ਦਾ ਕਣ ਕਣ ਸੱਚਖੰਡ ਹੈ। ਹਾਂਜੀ,
ਗਾਵ ਹੈ ਜੋਧ ਮਹਾਬਲ ਸੂਰਾ, ਗਾਵ ਹੈ ਖਾਣੀ ਚਾਰੇ।
ਗਾਵ ਹੈ ਜੋਧ ਮਹਾਬਲ ਸੂਰੇ, ਗਾਵ ਹੈ ਖਾਣੀ ਚਾਰੇ। ਅਤੇ ਸੱਚਖੰਡ ਦੇ ਕਿਸੇ ਦਰਵਾਜ਼ੇ 'ਤੇ ਮਹਾਂਜੋਧੇ ਮਹਾਂਬਹਾਦਰ ਤੇਰਾ ਜਸ ਕਰ ਰਹੇ ਹਨ ਜੀ। ਪਿੱਛੇ ਰਹਿ ਗਿਆ ਇੱਕ ਰਤਨ ਉਪਾਏ। ਹਾਂਜੀ,
ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ।
ਕਿਸੇ ਦਰਵਾਜ਼ੇ 'ਤੇ ਰਤਨ, ਹਿੰਦੂ ਰਿਸ਼ੀਆਂ ਨੇ ਜਦੋਂ ਬਹੁਤ ਉਪਾਸ਼ਨਾ ਕੀਤੀ ਪਰਮੇਸ਼ੁਰ ਜੀ ਦੀ, ਅਤੇ ਮਿਥਿਹਾਸ ਹੈ ਕਿ ਉਹਨਾਂ ਨੇ ਸਮੁੰਦਰ ਰਿੜਕਿਆ ਅਤੇ 14 ਰਤਨ ਪੈਦਾ ਕੀਤੇ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਲੋਕਾਈ ਨੂੰ, ਲੋਕਾਈ ਦੇ ਗੁਰੂ ਹਨ, ਇਸ ਲਈ ਸਾਰੇ ਧਰਮਾਂ ਦੇ ਗੁਰੂ ਹਨ। ਮਹਾਰਾਜ ਜੀ ਨਹੀਂ ਕਹਿੰਦੇ ਕਿ ਕੋਈ ਕਪਲ ਬ੍ਰਿਸ਼ ਹੈ, ਕੋਈ ਕੋਈ ਕਪਲ ਗਊ ਹੈ, ਜਾਂ ਕਾਮਤੇਨ ਗਊ ਹੈ, ਜਾਂ ਚੰਦਰਮਾ, ਇਹ ਰਤਨ ਹਨ। ਪਰ ਰਿਸ਼ੀਆਂ ਨੇ ਇਹਨਾਂ ਨੂੰ ਰਤਨ ਮੰਨਿਆ ਹੈ, ਅਤੇ ਮਹਾਰਾਜ ਜੀ ਕਹਿੰਦੇ ਸਾਨੂੰ ਤਾਂ ਸਭ ਕੁਛ ਉਹ ਇੱਕ ਹੀ ਨਜ਼ਰ ਆਉਂਦਾ ਹੈ। ਪਰ ਜਿਹੜੇ ਇਹਨਾਂ ਚੀਜ਼ਾਂ ਨੂੰ ਮੰਨਦੇ ਹਨ, ਉਹਨਾਂ ਲਈ ਮਹਾਰਾਜ ਜੀ ਹੋਰਾਂ ਨੇ ਕਿਹਾ ਹੈ ਕਿ ਉਹ ਰਤਨ ਵੀ ਸਾਰੇ 14 ਰਤਨ ਅਤੇ 68 ਤੀਰਥ ਉਹ ਪਰਮਾਤਮਾ ਦੀ ਵਡਿਆਈ ਕਰ ਰਹੇ ਹਨ। ਹਾਂਜੀ,
ਗਾਵ ਹੈ ਜੋਧ ਮਹਾਬਲ ਸੂਰਾ, ਗਾਵ ਹੈ ਖਾਣੀ ਚਾਰੇ।
ਅਤੇ ਕਿਸੇ ਦਰਵਾਜ਼ੇ 'ਤੇ ਮਹਾਂਜੋਧੇ ਤੇਰੀ ਵਡਿਆਈ ਗਾ ਰਹੇ ਹਨ, ਅਤੇ ਕਿਸੇ ਦਰਵਾਜ਼ੇ 'ਤੇ ਚਾਰੇ ਖਾਣੀਆਂ ਤੇਰੀ ਵਡਿਆਈ ਕਰ ਰਹੀਆਂ। ਮਹਾਰਾਜ ਜੀ ਦੁਨੀਆ ਨੂੰ 4 ਤਰੀਕਿਆਂ ਨਾਲ ਰਚ ਰਹੇ ਹਨ। ਇੱਕ ਅੰਡਜ, ਇੱਕ ਤਰੀਕਾ ਹੈ ਕਿ ਅੰਡਿਆਂ ਤੋਂ ਜੀਵਾਂ ਨੂੰ ਪੈਦਾ ਕਰਨਾ। ਦੂਸਰਾ ਜੇਰਜ, ਜੇਰ ਤੋਂ ਭਾਵ ਕੁੱਖ, ਕੁੱਖ ਵਿੱਚੋਂ ਕੁੱਖ ਨੂੰ ਵਰਤ ਕੇ ਜੀਵਾਂ ਨੂੰ ਪੈਦਾ ਕਰਨਾ। ਤੀਸਰਾ ਸੇਤਜ, ਪਸੀਨੇ ਵਿੱਚੋਂ ਜੀਵ ਪੈਦਾ ਕਰਨੇ। ਚੌਥਾ ਉਤਪਜ, ਧਰਤੀ ਵਿੱਚੋਂ ਜੀਵ ਪੈਦਾ ਕਰਨੇ। ਅਤੇ ਮਹਾਰਾਜ ਜੀ ਕਹਿੰਦੇ ਤੇਰੇ ਸੱਚਖੰਡ ਦੇ ਕਿਸੇ ਦਰਵਾਜ਼ੇ 'ਤੇ ਇਹ ਚਾਰੇ ਖਾਣੀਆਂ ਹੱਥ ਬੰਨੀ ਤੇਰੀ ਵਡਿਆਈ ਕਰ ਰਹੀਆਂ। ਹਾਂਜੀ,
ਗਾਵ ਹੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ।
ਖੰਡ ਮੰਡਲ ਵਰ ਭੰਡਾ, ਧਰਤੀਆਂ, ਚੰਦ, ਸੂਰਜ, ਤਾਰੇ, ਗ੍ਰਹਿ, ਇੱਕ ਖੰਡ ਹੈ। ਇਹਨਾਂ ਦੇ ਅਨੇਕਾਂ ਧਰਤੀਆਂ ਦੇ ਅਨੇਕਾਂ ਚੰਦਰਮਾ, ਸੂਰਜ, ਅਤੇ ਉਹਨਾਂ ਦਾ ਆਪਣਾ ਮੰਡਲ, ਸਾਰੇ ਬ੍ਰਹਿਮੰਡ ਤੇਰਾ ਜਸ ਗਾ ਰਹੇ। ਹਾਂਜੀ,
ਸੇਈ ਤੁਦਨੋ ਗਾਵ ਹੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ।
ਜੇ ਜਿੰਨਾ ਬ੍ਰਹਿਮੰਡ ਹੈ ਜਿਸ ਦਾ ਕੋਈ ਅੰਤ ਨਹੀਂ ਹੈ, ਇਹ ਆਪ ਗੁਰੂ ਨਾਨਕ ਸਾਹਿਬ ਜੀ ਫੈਲੇ ਹੋਏ ਹਨ, ਅਤੇ ਉਹਨਾਂ ਦੇ ਅੰਦਰ ਇਹ ਸਾਰੀਆਂ ਧਰਤੀਆਂ ਹਨ, ਉਹਨਾਂ ਦੇ ਅੰਦਰ ਇਹ ਸਾਰੇ ਸੂਰਜ, ਚੰਦ, ਤਾਰੇ, ਗ੍ਰਹਿ ਹਨ। ਮਹਾਰਾਜ ਜੀ ਹੋਰਾਂ ਦੇ ਅੰਦਰ ਆਪਾਂ ਹਾਂ, ਆ ਸਾਰੇ ਬ੍ਰਹਿਮੰਡ, ਸਾਰਾ ਬ੍ਰਹਿਮੰਡ ਆਪ ਪਰਮੇਸ਼ੁਰ ਜੀ ਬਣੇ ਹੋਏ ਹਨ, ਅਤੇ ਆਪਾਂ ਬ੍ਰਹਿਮੰਡ ਦੇ ਵਿੱਚ ਹਾਂ, ਆਪਾਂ ਪਰਮਾਤਮਾ ਦੇ ਵਿੱਚ ਹਾਂ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਜਗ ਮੈਂ, ਆਪਾਂ ਪਰਮਾਤਮਾ ਦੇ ਵਿੱਚ ਹਾਂ ਅਤੇ ਪਰਮਾਤਮਾ ਫਿਰ ਆਪਣੇ ਵਿੱਚ ਹੈ। ਆਪਾਂ ਪਰਮਾਤਮਾ ਦੇ ਵਿੱਚ, ਆਪਾਂ ਪਰਮਾਤਮਾ ਦੇ ਵਿੱਚ ਰਹਿੰਦੇ ਹਾਂ ਅਤੇ ਪਰਮਾਤਮਾ ਫਿਰ ਆਪਣੇ ਵਿੱਚ ਰਹਿੰਦਾ। ਪਰਮਾਤਮਾ ਆਪਣੇ ਬਾਹਰ ਵੀ ਹੈ ਅਤੇ ਪਰਮਾਤਮਾ ਆਪਣੇ ਅੰਦਰ। ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਤਾਰੇ। ਅਤੇ ਸਾਰੇ ਤੂੰ ਧਰਤੀਆਂ, ਚੰਦ, ਸੂਰਜ, ਤਾਰੇ, ਗ੍ਰਹਿ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਇਹ ਤੂੰ ਆਪਣੀ ਸ਼ਕਤੀ ਨਾਲ ਆਕਾਸ਼ ਵਿੱਚ ਰੱਖੇ ਹੋਏ। ਧਰਤੀ ਦੇ ਥੱਲੇ ਕੋਈ ਆਸਰਾ ਨਹੀਂ ਹੈ ਹੋਰ। ਤਾਰੇ, ਚੰਦਰਮਾ, ਸੂਰਜ, ਸਭ ਕੁਛ ਇਹ ਆਕਾਸ਼ ਵਿੱਚ ਮਹਾਰਾਜ ਜੀ ਹੋਰਾਂ ਨੇ ਖਿਲਾਰੇ ਹੋਏ ਹਨ, ਉਹਨਾਂ ਦੇ ਆਸਰੇ ਖੜੇ ਹਨ। ਹਾਂਜੀ।
ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ।
ਮਹਾਰਾਜ ਜੀ ਕਹਿੰਦੇ ਹੋਰ ਵੀ ਕਿੰਨੇ ਤੇਰਾ ਜਸ ਗਾਉਂਦੇ ਹੋਣੇ, ਪਰ ਮੈਂ ਵਿਚਾਰ ਨਹੀਂ ਕਰ ਸਕਦਾ, ਮੇਰੀ ਬੁੱਧੀ ਇੰਨੀ ਨਹੀਂ। ਦੇਖੋ
ਸੋਈ
ਗਰੀਬੀ ਕਿਸੇ ਨੇ ਦੇਖਣੀ ਤੇ ਮਹਾਰਾਜ ਜੀ ਉਹਨਾਂ ਕੋਲ ਕਹਿੰਦੇ ਕਿ ਮੈਂ ਵਿਚਾਰ ਨਹੀਂ ਕਰ ਸਕਦਾ ਕਿ ਹੋਰ ਕੌਣ ਕੌਣ ਤੁਹਾਡਾ ਜਸ ਗਾਉਂਦੇ ਹੋਣਗੇ। ਹਾਂਜੀ।
ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੋਰ ਕੀਤੀ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ।
ਸੋਈ
ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ।
ਉਹ ਤੇ ਸਿਰਫ ਉਹ ਸੋਈ ਸੋਈ, ਉਹ ਤੇ ਸਿਰਫ ਉਹ ਇੱਕ ਸੱਚਾ ਹੈ ਤੇ ਉਹ ਸਦਾ ਰਹਿਣ ਵਾਲਾ ਹੈ। ਸਾਚਾ ਸਾਚੀ ਨਾਈ ਤੇ ਉਸਦਾ ਨਾਮ ਵੀ ਸੱਚਾ ਹੈ। ਹਾਂਜੀ।
ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜੈਨ ਰਚਾਈ।
ਉਹ ਜੁਗਾਂ ਜੁਗਾਂ ਤੋਂ ਉਹੀ ਰਿਹਾ ਹੈ, ਹੁਣ ਵੀ ਉਹੀ ਹੈ, ਕੱਲ੍ਹ ਨੂੰ ਵੀ ਉਸਨੇ ਹੀ ਰਹਿਣਾ ਹੈ। ਰਚਨਾ ਜਿਨ ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਉਹਦੀ ਸਾਰੀ ਰਚਨਾ ਤਾਂ ਚਲੇ ਜਾਏਗੀ, ਉਹ ਤਾਂ ਹੈ ਪੀ ਹੋਸੀ ਜਾਏ ਜਾਏ, ਜੋ ਉਹਦੀ ਰਚਨਾ ਹੈ ਉਹ ਤਾਂ ਚਲੀ ਜਾਏਗੀ। ਰਚਨਾ ਤਾਂ ਉਹ ਘੱਟਦਾ ਰਹੇਗਾ, ਵਿਨਾਸ਼ ਕਰਦਾ ਰਹੇਗਾ, ਪਰ ਉਹ ਆਪ ਕਦੀ ਨਹੀਂ ਵਿਨਾਸ਼ ਹੋਏਗਾ। ਹਾਂਜੀ।
ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ, ਮਾਇਆ ਜਿਨ ਉਪਾਈ।
ਕਰ ਕਰ ਵੇਖੇ ਕੀਤਾ ਆਪਣਾ ਜਿਉਂ ਦਿਸਦੀ ਵਡਿਆਈ। ਮਹਾਰਾਜ ਜੀ ਕਹਿੰਦੇ ਅਨੇਕ ਤਰ੍ਹਾਂ ਦੀ ਮਾਇਆ ਤੁਸਾਂ ਬਣਾਈ ਹੋਈ ਹੈ ਅਤੇ ਮਾਇਆ ਵਰਤਾ ਕੇ, ਮਾਇਆ ਦੇ ਚੋਜ ਵਰਤਾ ਕੇ ਤੁਸੀਂ ਆਪ ਦੇਖਦੇ ਰਹਿੰਦੇ ਹੋ, ਆਪਣੀ ਵਡਿਆਈ ਦੇਖਦੇ ਰਹਿੰਦੇ ਹੋ, ਮਾਇਆ ਵਿੱਚੋਂ ਦੀ ਆਪਣੇ ਚੋਜ ਵਰਤਾਉਂਦੇ ਰਹਿੰਦੇ ਹੋ। ਹਾਂਜੀ।
ਘਰ ਘਰ ਵਿਖੇ ਕੀਤਾ ਆਪਣਾ ਜਿਵ ਦੀ ਵਡਿਆਈ।
ਹਾਂਜੀ।
ਜੋ ਤਿਸ ਭਾਵ ਹੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ।
ਅਤੇ ਜੋ ਤੁਹਾਡੇ ਮਨ ਚਿੱਤ ਵਿੱਚ ਆਊ ਤੁਸੀਂ ਉਹੀ ਕਰਨਾ ਹੈ, ਕੋਈ ਤੁਹਾਨੂੰ ਹੁਕਮ ਨਹੀਂ ਕਰ ਸਕਦਾ ਕਿ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰਦੇ ਹੋ। ਹਾਂਜੀ।
ਸੋ ਪਾਤਸ਼ਾਹੋ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ।
ਮਹਾਰਾਜ ਜੀ ਕਹਿੰਦੇ ਉਹ ਪਾਤਸ਼ਾਹ ਦੇ ਪਾਤਸ਼ਾਹ, ਉਹ ਪਾਤਸ਼ਾਹ ਦੇ ਪਾਤਸ਼ਾਹ ਹਨ ਅਤੇ ਉਹਨਾਂ ਦੀ ਰਜ਼ਾ ਵਿੱਚ ਰਹਿਣਾ ਹੀ ਬਣਦਾ ਹੈ, ਉਹਨਾਂ ਦੀ ਰਜ਼ਾ ਵਿੱਚ ਰਹਿਣਾ ਹੀ ਬਣਦਾ ਹੈ। ਅਤੇ ਜਦੋਂ ਇਹ ਮਹਿਮਾ ਮਹਾਰਾਜ ਜੀ ਹੋਰਾਂ ਨੇ ਕੀਤੀ ਸੱਚਖੰਡ ਦੀ, ਅਤੇ ਜੋ ਤਖ਼ਤ 'ਤੇ ਸਿਰਜਣਹਾਰ ਨਿਰੰਕਾਰ ਜੀ ਬਿਰਾਜਮਾਨ ਹਨ, ਉਹ ਬਹੁਤ ਖੁਸ਼ ਹੋਏ ਅਤੇ ਕਹਿਣ ਲੱਗੇ ਨਾਨਕ ਜੀ, ਮਹਾਰਾਜ ਜੀ ਵੀ ਨਿਰੰਕਾਰ ਹਨ, ਨਿਰੰਕਾਰ ਦਾ ਸਰੂਪ ਧਾਰਿਆ ਹੋਇਆ ਹੈ, ਜੋ ਤਖ਼ਤ 'ਤੇ ਬੈਠੇ ਉਹ ਵੀ ਨਿਰੰਕਾਰ ਹਨ, ਪਰ ਦੋਵੇਂ ਆਪਸ ਵਿੱਚ ਜਿਸ ਤਰ੍ਹਾਂ ਆਪਾਂ ਸਾਰੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਸਾਰੇ ਪਰਮਾਤਮਾ ਹਨ, ਉਹੀ ਬਣਿਆ ਹੋਇਆ ਹੈ, ਜਿਸ ਤਰ੍ਹਾਂ ਆਪਾਂ ਇੱਕ ਦੂਸਰੇ ਨਾਲ ਗੱਲ ਕਰਦੇ ਹਾਂ ਅਤੇ ਆਪਾਂ ਇੱਕ ਦੂਸਰੇ ਨੂੰ ਪਰਮਾਤਮਾ ਨਹੀਂ ਸਮਝਦੇ, ਹੋ ਭਾਵੇਂ ਸਾਰੇ ਤੁਸੀਂ ਪਰਮਾਤਮਾ ਹੀ, ਪਰ ਇੱਕ ਦੂਸਰੇ ਨੂੰ ਪਰਮਾਤਮਾ ਨਹੀਂ ਸਮਝਦੇ ਨਾ, ਇੱਕ ਦੂਸਰੇ ਨਾਲ ਗੱਲਬਾਤ ਕਰਦੇ। ਅਤੇ ਇਸੇ ਤਰ੍ਹਾਂ ਜੋ ਸਿਰਜਣਹਾਰ ਨਿਰੰਕਾਰ ਹੈ ਉਹ ਸਿਖਾਵਣਹਾਰ ਨਿਰੰਕਾਰ ਨਾਲ ਗੱਲ ਕਰੇ। ਅਤੇ ਮਹਾਰਾਜ ਜੀ ਕਹਿੰਦੇ ਨਾਨਕ ਜੀ, ਕਲਯੁਗ ਵਿੱਚ ਲੋਕਾਂ ਦੀ ਬੁੱਧੀ ਮਲੀਨ ਹੋ ਗਈ ਸੀ, ਜਿਸ ਕਰਕੇ ਉਹ ਮਾਇਆ ਵਿੱਚ ਖਚਿਤ ਹੋ ਗਏ, ਪਖੰਡਾਂ ਵਿੱਚ ਅਤੇ ਵਿਕਾਰਾਂ ਵਿੱਚ ਉਹਨਾਂ ਦੀ ਬੁੱਧੀ ਲੀਨ ਹੋ ਗਈ ਅਤੇ ਉਹ ਮਹਾਂ ਰੋਗਾਂ ਵਿੱਚ ਔਰ ਕਸ਼ਟਾਂ ਵਿੱਚ ਘੇਰੇ ਗਏ। ਅਤੇ ਤੁਸੀਂ ਸੰਸਾਰ ਵਿੱਚ ਦੁਨੀਆਂ ਦੇ ਰੋਗ ਹਿਰਨ ਗਏ ਹੋ, ਦੁਨੀਆਂ ਦੇ ਦੁੱਖ, ਦੁਨੀਆਂ ਦੀ ਪੀੜ ਦੂਰ ਕਰਨ ਗਏ ਹੋ, ਨਾਮ ਦਾ ਉਪਦੇਸ਼ ਦੇ ਕੇ, ਨਾਮ ਦਾ ਛੱਟਾ ਦੇ ਕੇ, ਕਿ ਸਾਰੇ ਸੰਸਾਰ ਵਿੱਚ ਤੁਸੀਂ ਨਾਮ ਦਾ ਚੱਕਰ ਫੇਰ ਦਿੱਤਾ ਹੈ ਕਿ ਕੋਈ ਜਗ੍ਹਾ ਰਹਿੰਦੀ ਹੈ? ਮਹਾਰਾਜ ਜੀ ਕਹਿੰਦੇ ਜੀ, ਜਿੱਥੇ ਜਿੱਥੇ ਤੁਸੀਂ ਹੁਕਮ ਕੀਤਾ ਹੈ ਉੱਥੇ ਉੱਥੇ ਨਾਮ ਦਾ ਉਪਦੇਸ਼ ਦਿੱਤਾ ਹੈ, ਅਤੇ ਜਿੱਥੇ ਜਿੱਥੇ ਅਜੇ ਹੁਕਮ ਨਹੀਂ ਹੋਇਆ ਉੱਥੇ ਅਜੇ ਨਹੀਂ ਗਏ। ਫਿਰ ਸਿਰਜਣਹਾਰ ਨਿਰੰਕਾਰ ਕਹਿੰਦੇ ਕਿ ਜਾਓ, ਜਿੱਥੇ ਨਹੀਂ ਗਏ ਉੱਥੇ ਜਾ ਕੇ ਵੀ ਨਾਮ ਦਾ ਉਪਦੇਸ਼ ਦਿਓ ਅਤੇ ਸਾਰੀ ਦੁਨੀਆ ਦੇ ਦੁੱਖਾਂ ਨੂੰ ਹਰੋ ਅਤੇ ਸਭ ਨੂੰ ਨਾਮ ਜਪ ਕੇ ਆਪਣੇ ਸਰੂਪ ਦੇ ਦਰਸ਼ਨ ਕਰਨ ਦਾ ਕਰਨੇ ਸਿਖਾਓ, ਤਾਂ ਕਿ ਸਾਰੇ ਸੁੱਖ ਸੁਖੀ ਵੱਸ ਸਕਣ। ਆਪਣੇ ਸਰੂਪ ਦੇ ਦਰਸ਼ਨ ਕਰਕੇ ਆਪਣੇ ਸਰੂਪ ਵਿੱਚ ਹੋ ਕੇ ਸੁਖੀ ਵੱਸ ਸਕਣ। ਮਹਾਰਾਜ ਜੀ ਕਹਿੰਦੇ ਜੀ, ਜਿਸ ਤਰ੍ਹਾਂ ਤੁਹਾਡਾ ਹੁਕਮ ਹੈ ਉਸੇ ਤਰ੍ਹਾਂ ਹੀ ਹੋਵੇਗਾ। ਇੰਨਾ ਕਹਿ ਕੇ ਮਹਾਰਾਜ ਜੀ ਸੱਚਖੰਡ ਵਿੱਚੋਂ ਆਗਿਆ ਲੈ ਕੇ ਅਤੇ ਬਾਹਰ ਆ ਜਾਂਦੇ। ਫਿਰ ਵਾਪਸ ਧਰੂ ਭਗਤ ਕੋਲ ਆ ਜਾਂਦੇ, ਜਿੱਥੇ ਭਾਈ ਬਾਲੇ ਅਤੇ ਭਾਈ ਮਰਦਾਨੇ ਜੀ ਨੂੰ ਛੱਡ ਕੇ ਗਏ ਸਨ। ਭਾਈ ਬਾਲੇ ਜੀ ਨੇ ਮਹਾਰਾਜ ਜੀ ਉਹਨਾਂ ਨੂੰ ਆਉਂਦਿਆਂ ਦੇਖ ਕੇ ਦੂਰੋਂ ਗਾਂਹ ਹੋ ਕੇ ਚਰਨਾਂ 'ਤੇ ਮੱਥਾ ਟੇਕਿਆ, ਫਿਰ ਮਰਦਾਨਾ ਜੀ ਨੇ ਅਤੇ ਫਿਰ ਭਗਤ ਧਰੂ ਜੀ ਨੇ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਅਤੇ ਧਰੂ ਭਗਤ ਕਹਿੰਦੇ ਕਿ ਸ਼੍ਰੀ ਨਾਨਕ ਜੀ, ਤੁਸੀਂ ਹੀ ਸਿਰਫ ਸੱਚਖੰਡ ਵਿੱਚ ਜਾ ਸਕਦੇ ਹੋਰ ਕੋਈ ਸੱਚਖੰਡ ਵਿੱਚ ਜਾ ਨਹੀਂ ਸਕਦਾ। ਅਤੇ ਸਾਨੂੰ ਵੀ ਦੱਸੋ ਕਿ ਸੱਚਖੰਡ ਦੀ ਕੀ ਨਿਸ਼ਾਨੀ ਹੈ, ਸੱਚਖੰਡ ਕਿਸ ਤਰ੍ਹਾਂ ਦਾ ਹੈ? ਮਹਾਰਾਜ ਜੀ ਕਹਿੰਦੇ, ਭਗਤ ਜੀ, ਸੱਚਖੰਡ ਦੀ ਉਪਮਾ ਕਹੀ ਨਹੀਂ ਜਾ ਸਕਦੀ। ਉਹ ਅਸਚਰਜ ਰੂਪ ਹੈ, ਉਸਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਅਨੇਕਾਂ ਖੰਡ ਬ੍ਰਹਿਮੰਡ ਪਰਮੇਸ਼ਰ ਜੀ ਦੇ ਸਰੂਪ ਦੇ ਵਿੱਚ ਬਣੇ ਹੋਏ ਹਨ। ਸਭ ਖੰਡ ਬ੍ਰਹਿਮੰਡ ਪਰਮੇਸ਼ੁਰ ਜੀ ਦੇ ਸਰੂਪ ਦੇ ਵਿੱਚ, ਇੱਕ ਇੱਕ ਰੋਮ ਦੇ ਵਿੱਚ ਅਨੇਕਾਂ ਖੰਡ ਬ੍ਰਹਿਮੰਡ ਬਣੇ ਹੋਏ ਹਨ ਅਤੇ ਉਪਮਾ ਉਹਨਾਂ ਦੀ ਹੋ ਨਹੀਂ ਸਕਦੀ। ਉਹਨਾਂ ਦੀ ਉਪਮਾ ਉਹ ਆਪ ਹੀ ਜਾਣਦੇ ਹਨ। ਇਹ ਸੁਣ ਕੇ ਧਰੂ ਭਗਤ ਕਹਿੰਦਾ ਜੀ, ਮੈਂ ਪਛਾਣ ਲਿਆ ਹੈ, ਤੁਸੀਂ ਹੋ ਨਿਰੰਕਾਰ, ਤੁਸੀਂ ਹੀ ਹੋ ਜੋ ਨਿਰੰਕਾਰ ਨੇ ਸਿਖਾਵਣਹਾਰ ਸਰੂਪ ਧਾਰਿਆ ਹੋਇਆ ਹੈ, ਤੁਸੀਂ ਹੀ ਹੋ ਜੋ ਭਗਤਾਂ ਦੇ ਦੁੱਖ ਹਿਰਨਹਾਰ ਹੋ, ਤੁਸੀਂ ਹੀ ਹੋ ਜੋ ਆਪਣੇ ਭਗਤਾਂ ਦੀ ਰੱਖਿਆ ਕਰਦੇ ਹੋ, ਤੁਸੀਂ ਹੀ ਹੋ ਜੋ ਭਗਤਾਂ 'ਤੇ ਬਖਸ਼ਿਆ ਕਰਦੇ ਹੋ, ਤੁਸੀਂ ਹੀ ਹੋ ਨਿਰੰਕਾਰ ਜਿਹੜੇ ਦੁਨੀਆ ਦਾ ਦੁੱਖ ਸਹਾਰ ਨਾ ਸਕੇ ਅਤੇ ਆਪ ਉੱਠ ਕੇ ਆਏ ਸੱਚਖੰਡ 'ਚੋਂ ਅਤੇ ਦੁਨੀਆ ਨੂੰ ਆਪਣੇ ਸੱਚ ਸਰੂਪ ਦਾ ਦਰਸ਼ਨ ਕਰਾਉਣ ਦਾ ਵੱਲ ਦੱਸਿਆ। ਮੈਂ ਪਛਾਣ ਲਿਆ ਹੈ, ਤੁਸੀਂ ਹੀ ਹੋ। ਮਹਾਰਾਜ ਜੀ ਹੋਰਾਂ ਨੇ ਧਰੂ ਨੂੰ ਦਾਸ ਜਾਣ ਕੇ ਬਹੁਤ ਪਿਆਰ ਕੀਤਾ ਅਤੇ ਫਿਰ ਕਿਹਾ, ਭਗਤ ਜੀ, ਸਾਡੇ ਅਜੇ ਕੰਮ ਧਰਤੀ 'ਤੇ ਬਾਕੀ ਰਹਿੰਦੇ ਹਨ, ਹੁਣ ਸਾਨੂੰ ਆਗਿਆ ਦਿਓ ਜਾਣ ਦੀ। ਧਰੂ ਜੀ ਕਹਿੰਦੇ ਜੀ, ਅਸੀਂ ਆਗਿਆ ਦੇਣ ਵਾਲੇ ਕੌਣ ਹੁੰਦੇ ਹਾਂ? ਤੁਸੀਂ ਮਾਲਕ ਹੋ ਖੰਡਾ ਬ੍ਰਹਿਮੰਡਾਂ ਦੇ, ਤੁਸੀਂ ਆਪ ਆ ਕੇ ਮੈਨੂੰ ਦਰਸ਼ਨ ਦਿੱਤੇ, ਮੇਰੇ 'ਤੇ ਤਰਸ ਕੀਤਾ, ਮੇਰੇ ਤਨ ਤਨ ਭਾਗ ਹਨ। ਫਿਰ ਮਹਾਰਾਜ ਜੀ ਧਰੂ ਨੂੰ ਪਿਆਰ ਦੇ ਕੇ ਉੱਥੋਂ ਬਾਲੇ ਅਤੇ ਮਰਦਾਨੇ ਨੂੰ ਨਾਲ ਲੈ ਕੇ ਆ ਜਾਂਦੇ ਹਨ। ਜੀ ਧਰੂ ਭਗਤ ਭਗਤਾਂ ਵਿੱਚੋਂ ਸਭ ਤੋਂ ਸ੍ਰੇਸ਼ਟ ਭਗਤ ਹੈ ਅਤੇ ਉਹ ਕਹਿ ਰਿਹਾ ਹੈ ਕਿ ਸੱਚਖੰਡ ਵਿੱਚ ਸਿਰਫ ਤੁਸੀਂ ਹੀ ਜਾ ਸਕਦੇ ਹੋ, ਕਿ ਸੱਚਖੰਡ ਵਿੱਚ ਕਿਸੇ ਭਗਤ ਨੂੰ ਜਦੋਂ ਮਹਾਰਾਜ ਜੀ ਲੈ ਕੇ ਜਾਂਦੇ ਅਤੇ ਆਪ ਲੈ ਕੇ ਜਾਂਦੇ, ਕੋਈ ਭਗਤ ਆਪਣੇ ਆਪ ਸੱਚਖੰਡ ਵਿੱਚ ਨਹੀਂ ਪਹੁੰਚ ਸਕਦਾ। ਅਤੇ ਜਦੋਂ ਵੀ ਕਿਸੇ ਨੂੰ ਲੈ ਕੇ ਜਾਂਦੇ, ਮਹਾਰਾਜ ਜੀ ਆਪ ਲੈ ਕੇ ਜਾਂਦੇ। ਪਰ ਧਰੂ ਜੀ ਕਹਿ ਰਹੇ ਹਨ ਕਿ ਤੁਸੀਂ ਆਪ ਸੱਚਖੰਡ ਵਿੱਚ ਗਏ ਹੋ, ਸਿਰਫ ਤੁਸੀਂ ਆਪ ਸੱਚਖੰਡ ਵਿੱਚ ਗਏ ਹੋ, ਬਾਕੀ ਕੋਈ ਸੱਚਖੰਡ ਵਿੱਚ ਜਾ ਨਹੀਂ ਸਕਦਾ, ਬਾਕੀਆਂ ਨੂੰ ਨਿਰੰਕਾਰ ਆਪ ਲੈ ਕੇ ਜਾਂਦਾ। ਅਤੇ ਧਰੂ ਨੂੰ ਜਿਸ ਤੋਂ ਸਪਸ਼ਟ ਹੋ ਗਿਆ ਕਿ ਆਪ ਨਿਰੰਕਾਰ ਹਨ, ਕਿਉਂਕਿ ਨਿਰੰਕਾਰ ਸੱਚਖੰਡ ਵਿੱਚ ਰਹਿੰਦਾ ਹੈ ਅਤੇ ਉਸਦਾ ਸੱਚਖੰਡ ਵਿੱਚ ਜਾਣਾ ਆਉਣਾ ਇਹ ਸੁਭਾਵਿਕ ਹੀ ਹੈ। ਅਤੇ ਧਰੂ ਨੂੰ ਚਾਨਣ ਹੋ ਗਿਆ, ਗਿਆਨ ਹੋ ਗਿਆ ਕਿ ਇਹੀ ਹਨ ਨਿਰੰਕਾਰ। ਜੇ ਧਰੂ ਭਗਤ ਜਿਸ ਤਰ੍ਹਾਂ ਆਪਾਂ ਵਿਚਾਰਿਆ ਸੀ ਕਿ ਤਾਰੇ, ਇਹ ਚੰਦਰਮਾ, ਇਹ ਧਰਤੀਆਂ, ਇਹ ਵੀ ਸਾਰੀਆਂ ਰੂਹਾਂ ਹਨ, ਧਰਤੀ ਵੀ ਕਿੰਨੀ ਪਰਉਪਕਾਰਨ ਹੈ, ਮਾਂ ਦਾ ਦਰਜਾ ਮਹਾਰਾਜ ਜੀ ਉਹਨਾਂ ਨੇ ਦਿੱਤਾ ਹੈ, ਜਿਹੜੀ ਸਾਰਿਆਂ ਨੂੰ ਪਦਾਰਥ ਛਕਾਉਂਦੀ ਹੈ। ਮਾਤਾ ਆਪਣੇ ਬਾਲ ਨੂੰ ਦੁੱਧ ਛਕਾਉਂਦੀ ਹੈ, ਇਸੇ ਤਰ੍ਹਾਂ ਇਹ ਧਰਤੀ ਆਪਣੀ ਮਾਤਾ ਹੈ, ਰੂਹ ਹੈ, ਜਿਹੜੀ ਤਰ੍ਹਾਂ ਤਰ੍ਹਾਂ ਦੇ ਪਦਾਰਥ ਜੀ ਆਪਣੇ ਲਈ ਤਿਆਰ ਕਰਦੀ ਹੈ। ਅਤੇ ਇਸੇ ਤਰ੍ਹਾਂ ਧਰੂ ਭਗਤ, ਇਹ ਤਾਰੇ ਸਭ ਰੂਹਾਂ ਹਨ ਅਤੇ ਧਰੂ ਭਗਤ ਸਭ ਤੋਂ ਜ਼ਿਆਦਾ ਚਮਕ ਰਿਹਾ ਹੈ ਸਾਰੇ ਇਸ ਧਰਤੀ ਦੇ ਖੰਡ ਵਿੱਚ, ਸਭ ਤੋਂ ਜ਼ਿਆਦਾ ਚਮਕ ਰਿਹਾ। ਅਤੇ ਕਿਸੇ ਰਾਤ ਜੇ ਇੱਥੇ ਤਾਂ ਬਿਜਲੀ ਬਹੁਤ ਹੈ, ਰਾਤ ਨੂੰ ਵੀ ਪਤਾ ਨਹੀਂ ਲੱਗਦਾ ਕਿ ਹਨੇਰੀ ਰਾਤ ਹੈ ਕਿ ਚਾਨਣੀ ਰਾਤ ਹੈ। ਤੇਰੇ ਰਹਿੰਦੇ ਹੋ ਸ਼ਹਿਰਾਂ ਤੋਂ ਦੂਰ ਜਾਂ ਪੰਜਾਬ ਵਿੱਚ ਪਿੰਡਾਂ ਵਿੱਚ, ਤਾਂ ਰਾਤ ਨੂੰ ਤੁਸੀਂ ਉੱਪਰ ਦੇਖੋ ਅਤੇ ਬਹੁਤ ਅਸਚਰਜ ਰੂਪ ਉਹ ਦ੍ਰਿਸ਼ ਜਿਸ ਕਿਸੇ ਨੇ ਤੱਕਿਆ ਹੈ, ਪਰ ਆਦਮੀ ਕੋਲ ਵਿਹਲ ਨਹੀਂ ਹੈ, ਉਹ ਆਪਣੇ ਖਿਆਲਾਂ ਵਿੱਚ ਇੰਨਾ ਰੁੱਝਿਆ ਹੋਇਆ ਹੈ ਕਿ ਉਹ ਪਰਮੇਸ਼ੁਰ ਜੀ ਦਾ ਕ੍ਰਿਸ਼ਮਾ ਦੇਖ ਹੀ ਨਹੀਂ ਸਕਦਾ ਜਿਹੜਾ ਕ੍ਰਿਸ਼ਮਾ ਪ੍ਰਤੱਖ ਵਰਤ ਰਿਹਾ ਹੈ। ਪਰ ਜੇ ਕਿਧਰੇ ਰਾਤ ਨੂੰ ਉੱਠ ਕੇ ਅਤੇ ਉੱਪਰ ਤੱਕੋ ਅਤੇ ਦੇਖੋਗੇ ਕਿ ਸਾਰੀਆਂ ਇਹ ਸਾਰੇ ਤਾਰੇ, ਚੰਦਰਮਾ, ਇਹ ਸਾਰੀਆਂ ਰੂਹਾਂ ਹਨ ਅਤੇ ਸਾਰਾ ਬ੍ਰਹਿਮੰਡ ਪਰਮੇਸ਼ੁਰ ਜੀ ਦਾ ਤਨ ਹੈ ਅਤੇ ਇਹ ਮਹਾਰਾਜ ਜੀ ਹੋਣਾ ਨੇ ਲੱਗਦਾ ਹੈ ਜਿਸ ਤਰ੍ਹਾਂ ਤਾਰਿਆਂ ਦੀ ਚਾਦਰ ਜਿਹੀ ਲਈ ਹੋਈ ਹੈ ਆਪਣੇ ਉੱਪਰ, ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਤਨ 'ਤੇ ਤਾਰਿਆਂ ਦੀ ਚਾਦਰ ਜਿਹੀ ਲਈ ਹੋਈ ਹੈ। ਤੁਹਾਡੇ ਅੰਦਰ ਇਹ ਵਿਚਾਰ ਆਏਗਾ ਅਤੇ ਤੁਸੀਂ ਇਹ ਵਿਚਾਰ ਕਰਦੇ ਵਿਸਮਾਦ ਰੂਪ ਵਿੱਚ, ਅਸਚਰਜ ਅਸਚਰਜਤਾ ਤੁਹਾਡੇ ਅੰਦਰ ਭਰੀ ਹੋਏਗੀ, ਅਤੇ ਤੁਸੀਂ ਫਿਰ ਆਪਣੇ ਅੰਦਰ ਕਮਰੇ ਵਿੱਚ ਆ ਜਾਓਗੇ ਅਤੇ ਅੰਦਰ ਆ ਕੇ ਤੁਹਾਨੂੰ ਖਿਆਲ ਆਊ ਕਿ ਮੈਨੂੰ ਉਹਦੇ ਦਰਸ਼ਨ ਜਿਹੇ ਹੋਏ ਸਨ, ਦਰਸ਼ਨ ਜਿਹੇ ਹੋਏ ਸਨ। ਲੱਗਾ ਸੀ ਕਿ ਜਿਸ ਤਰ੍ਹਾਂ ਉਹ ਹੈ ਅਤੇ ਉਹਨੇ ਤਾਰਿਆਂ ਦੀ ਚਾਦਰ ਲਈ ਹੋਈ ਹੈ। ਪਰ ਮੈਂ ਉਹਦੇ ਨਾਲ ਕੋਈ ਗੱਲ ਹੀ ਨਾ ਕੀਤੀ, ਦਰਸ਼ਨ ਜਿਹੇ ਹੋਏ ਸਨ। ਕਿਹਾ ਪਰਮੇਸ਼ੁਰ ਜੀ ਨੇ ਸਾਰਾ ਸਰੂਪ ਤਾਰਿਆ ਹੋਇਆ ਹੈ ਅਤੇ ਤਾਰਿਆਂ ਦੀ ਚਾਦਰ ਲਈ ਹੋਈ। ਅਤੇ ਫਿਰ ਇੱਕ ਪਛਤਾਵਾ ਜਿਹਾ ਆਏਗਾ ਮਨ ਵਿੱਚ, ਆਪਾਂ ਪੜ੍ਹਦੇ ਹਾਂ ਧਾਰਨਾ।